एक ओंकार सतनाम करता पुरख निरपहो निर्वैर अकाल मूरत अजूनी सैभं गुर प्रसाद जप आदि सच जुगाद सच है पी सच नानक होसी पी सच जिस मिले मन होए आनंद सो सतगुर कही है मन की दुविधा बिन सजाए हर परम पद नहीं है मेरा सतगुर प्यारा कित विद मिले हों खिन खिन करी नमस्कार जिन मेरा गुर पूरा क्यों मिले कर कृपा हर मेलिया मेरा सतगुर पूरा इच पुन्नी जन केरिया ले सतगुर तूरा हर भगत दृढ़ावै हर भगत सुनै तिस सतगुर मिलिय तोटा मूल न आवई हर लाभ नित दृढ़िय जिसको हृदय विगास है पाओ दूजा नाही नानक तिस गुर मिल उदरे हर गुण गवाही जिसको हृदय विगास है पाओ दूजा नाही नानक तिस गुर मिल उदरे हर गुण गवाही वाहिगुरु जी जिन गुरमुख नाम ते आया तेना फिर बिघन न होई राम राजे जिनी सतगुर पुरख मनाया तिन पूजे सब कोई जिनी सतगुर प्यारा सेवया तिना सुख सद होई जिना नानक सतगुर भेटिया तिना मिलिया हर सोई वाहिगुरु जी का खालसा वाहिगुरु जी की फतेह परम सत्कार जो गुरु की साजी नवाजी हुई गुरु रूप गुरु खालसा साध संग जियो जिनके भाग बड़े हैं भाई तिन साधु संग मुख जुरे आप जी अत्यंत बड़ भागे हो सतगुरु साहब जी की पावन पवित्र हजूरी विच हाजरियां भर के अमृतमई गुरु की बाणी श्री आसा जी की वार दे कीर्तन सरवण कीते हन आओ हुण सतगुरु जी की लड़ीवार कथा जो 451 अंग ते जो महाराज गुरु रामदास जी के उच्चारण किए हुए पावन संतां की चल रही है सरवण करिए आखिए सतनाम श्री वाहेगुरु साहिब जी सतनाम श्री वाहेगुरु जिनी गुरमुख नाम ते आया तिना फिर बिघन न होई राम राजे सतगुरु पातशाह जी फरमान करदे जिन्हें गुरमुखा ने गुरु साहब जी दे हुकम अनुसार हो करके गुरमत धारण कीती है ते गुरु दी मत अनुसार जो गुरु साहब जी दा हुक्म है केवल नाम जपो रे प्राणी परो एक ही शरणा स्वास स्वास वाहिगुरु परमेश्वर का भजन किया है नाम सिमरन किया है अकाल पुरख का ध्यान धरिया है तिना फिर बिघन न होई राम राजे उन्होंने फिर किसी प्रकार का संसारी व्यवहारक और परमार्थक बिघन नहीं व्यापता एक तो संसार दे विच सानू कदम कदम ते बिघन व्यापते रहिंदे हन दिक्कतां आउंदियां रहिंदियां हन हर बंदा चाहुंदा मैनूं कोई बिघन ना पवे कोई कष्ट ना आवे कोई दुख ना आवे ते साध संगत जी महाराज अकाल पुरख परमेश्वर दे नाम च भी शक्ति है कि जीव नूं उह दुखां कलेशां तों बचांदा है रोगन ते हर सोगन ते जल जोगन ते वो भांत बचावै शत्रु अनेक चलावत घाव तऊ तन एक न लागन पावै राखत है अपनो कर दै कर पाप समूह न पेटन पावै और की बात कहाँ कह तो सो सो पेट ही के पट बीच बचावै हर प्रकार दी रखिया बिघन बिनासन सब दुख नासन सतगुर नाम दृढ़ाया ਬਿਘਨਾ ਤੋਂ ਮਹਾਰਾਜ ਦਾ ਨਾਮ ਕਰਦਾ ਹੈ। ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀਏਲੇ, ਦੋ ਸ਼ਾਸਨ ਕੀ ਸਭਾ ਦਰੋਪਦੀ ਅੰਬਰ ਲੇਤ ਉਭਾਰੀਏਲੇ। ਪ੍ਰਸੰਗ ਸਾਡੇ ਸਾਹਮਣੇ ਹਨ, ਸੱਚੇ ਪਾਤਸ਼ਾਹ ਬਾਣੀ 'ਚ ਲਿਖਦੇ ਆ ਵੀ ਜਦੋਂ ਗਜ ਨੂੰ ਵਿਘਨ ਪਿਆ, ਗਜ ਨਾਮ ਹਾਥੀ ਦਾ ਹੈ, ਹਾਥੀ ਨੂੰ ਤੰਦੂਏ ਨੇ ਗ੍ਰਾਹ ਨੇ ਪਕੜ ਲਿਆ ਅਤੇ ਥੱਲੇ ਥੱਲੇ ਖਿੱਚੀ ਜਾਂਦਾ। ਹਾਥੀ ਜਿਉਂ ਜਿਉਂ ਜ਼ੋਰ ਲਾਉਂਦਾ ਤਿਉਂ ਤਿਉਂ ਥੱਲੇ ਹੋਰ ਜ਼ਿਆਦਾ ਧੱਸਦਾ ਜਾਂਦਾ ਹੈ। ਤਾਂ ਉਸ ਹਾਥੀ ਨੇ ਦੇਖਿਆ ਵੀ ਹੁਣ ਮੇਰੀ ਜਾਨ ਖਤਰੇ ਵਿੱਚ ਹੈ। ਹਾਥੀ ਨੇ ਪੁਕਾਰ ਕੀਤੀ ਅਕਾਲ ਪੁਰਖ ਦੇ ਚਰਨਾਂ ਵਿੱਚ ਕਿ ਹੇ ਪਰਮੇਸ਼ਰ, ਮੇਰੀ ਜਾਨ ਬਚਾਓ, ਮੇਰੀ ਰੱਖਿਆ ਕਰੋ, ਮੇਰੇ ਪ੍ਰਾਣਾਂ ਦਾ ਸੰਕਟ ਆ ਬਣਿਆ ਹੈ, ਇਸ ਸੰਕਟ ਤੋਂ, ਇਸ ਵਿਘਨ ਤੋਂ ਮੈਨੂੰ ਬਚਾਓ। ਉਸੇ ਵੇਲੇ ਅਕਾਲ ਪੁਰਖ ਮਹਾਰਾਜ ਪਰਮੇਸ਼ਰ ਜੀ ਸਾਕਸ਼ਾਤ ਰੂਪ 'ਚ ਆਏ ਔਰ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਉਸ ਤੰਦੂਏ ਦੀਆਂ ਪਾਈਆਂ ਹੋਈਆਂ ਤੰਦਾਂ ਕੱਟ ਦਿੱਤੀਆਂ ਅਤੇ ਹਾਥੀ ਦੇ ਪ੍ਰਾਣ ਬਚਾ ਲਏ। ਇਸੇ ਤਰ੍ਹਾਂ ਜਦੋਂ ਦੋ ਸ਼ਾਸਨ ਕੇਸਾਂ ਤੋਂ ਫੜ ਕੇ ਦੁਰਯੋਧਨ ਦੇ ਕਹੇ 'ਤੇ ਦਰੋਪਦੀ ਨੂੰ ਲੈ ਕੇ ਸਭਾ ਵਿੱਚ ਆ ਗਿਆ ਅਤੇ ਹੁਕਮ ਦੇ ਦਿੱਤਾ ਵੀ ਨੰਗੀ ਕਰੋ ਪੰਚਾਲੀ ਬਾਂਦੀ, ਇਸ ਦਾ ਵਸਤਰ ਉਤਾਰ ਦਿਓ, ਨਗਨ ਕਰ ਦਿਓ, ਬੇਇੱਜ਼ਤ ਕਰਨ ਵਾਸਤੇ, ਅਪਮਾਨਿਤ ਕਰਨ ਵਾਸਤੇ ਦੁਸ਼ਟ ਦੁਰਯੋਧਨ ਨੇ ਹੁਕਮ ਦਿੱਤਾ। ਅਤੇ ਦੁਸ਼ਾਸਨ ਨੇ ਜੇ ਦੂਤਾਂ ਨੂੰ ਫਰਮਾਇਆ, ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡੋ ਦੇਖਦੇ ਔਕਟ ਰੁੱਧੀ ਨਾਰ, ਜਿਨ੍ਹਾਂ ਦੀ ਕੋਈ ਵੀ ਉਸ ਵੇਲੇ ਮਦਦਗਾਰ ਦਸਤਗੀਰ ਨਹੀਂ ਹੋਇਆ, ਭੀਸ਼ਮ ਪਿਤਾਮਾ ਦਰੋਣਾਚਾਰਿਆ ਬਿਦਰ ਵਰਗੇ ਬੇਵੱਸ ਹੋਏ ਬੈਠੇ ਰਹੇ। ਸੋ ਸਾਧ ਸੰਗਤ ਜੀ, ਉਸ ਅੰਨੀ ਸਭਾ ਦੇ ਵਿੱਚ ਜਦੋਂ ਸਾਰਿਆਂ ਪਾਸਿਆਂ ਤੋਂ ਨਿਰਾਸ਼ ਹੋ ਗਈ ਦਰੋਪਦੀ, ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ, ਫਿਰ ਭਗਵਾਨ ਨੂੰ ਯਾਦ ਕੀਤਾ, ਹੇ ਭਗਵਾਨ, ਹੇ ਕ੍ਰਿਸ਼ਨ, ਮੇਰੀ ਰੱਖਿਆ ਕਰੋ। ਕਹਿੰਦੇ ਉਸੇ ਵੇਲੇ ਅੰਬਰ ਕੋਟ ਉਸਾਰਿਆਂ ਨੂੰ ਥੱਕੇ ਦੂਤ ਨਾ ਪਾਰ ਵਸਾਉਂਦੀ, ਕੱਪੜਿਆਂ ਦਾ ਕਿਲਾ ਹੀ ਉਸਰ ਗਿਆ। ਜਿੰਨੇ ਉਹ ਦੂਤ ਉਤਾਰੀ ਜਾਂਦੇ ਹੋਰ ਆਈ ਜਾਂਦੇ ਹੈ। ਕਿਸੇ ਮਹਾਂਪੁਰਸ਼ ਵਿਦਵਾਨ ਕਵੀ ਨੇ ਲਿਖਿਆ, ਸਾਰੀ ਹੀ ਕਿ ਸਾਰੀ ਹੈ ਕਿ ਸਾਰੀ ਹੀ ਕਿ ਸਾਰੀ ਹੈ। ਉਹ ਕਹਿੰਦੇ ਸਾਰੀ ਮੈਨੇ ਸਾਰੀ ਬਾਡੀ ਜਿਹੜੀ ਹੈ ਉਹ ਸਾੜੀ ਦੀ ਬਣੀ ਹੋਈ ਹੈ ਕਿ ਸਾੜੀ ਹੀ ਸਾਰੀ ਦਰੋਪਦੀ ਬਣੀ ਹੋਈ ਹੈ, ਸਾਰੀ ਹੀ ਕਿ ਸਾਰੀ ਹੈ ਕਿ ਸਾਰੀ ਹੀ ਕਿ ਸਾਰੀ ਹੈ। ਕਹਿਣ ਦਾ ਭਾਵ ਹੈ ਵੀ ਉਹ ਥੱਕ ਗਏ, ਹੰਭ ਕੇ ਡਿੱਗ ਪਏ, ਕਹਿੰਦੇ ਸਾਥੋਂ ਇਹ ਹੁੰਦਾ ਹੀ ਨਹੀਂ, ਉਹ ਵਸਤਰ ਉਤਾਰ ਨਹੀਂ ਸਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਲਿਖਿਆ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ, ਤਾ ਕੋ ਦੁੱਖ ਹਰਿਓ ਕਰਣਾ ਮੈਂ ਆਪਣੀ ਪੈਜ ਵਡਾਈ। ਅੱਜ ਕੱਲ੍ਹ ਵਾਲੇ ਜਿਹੜੇ ਨਵੀਨ ਗਿਆਨੀ ਹਨ ਉਹ ਇਹ ਕਹਿੰਦੇ ਜੀ ਇਹ ਤਾਂ ਗੁਰੂ ਸਾਹਿਬ ਨੇ ਉੱਦਾਂ ਹੀ ਮਿਥਿਹਾਸਕ ਮਿਸਾਲਾਂ ਦਿੱਤੀਆਂ, ਕਿਉਂਕਿ ਉਹਨਾਂ ਲੋਕਾਂ ਦਾ ਇਹਨਾਂ ਮਿਸਾਲਾਂ ਉੱਤੇ ਹੁਣ ਵਿਸ਼ਵਾਸ ਨਹੀਂ ਰਿਹਾ, ਨਿਸ਼ਚਾ ਡੋਲਿਆ ਹੋਇਆ। ਗੁਰੂ ਸਾਹਿਬ ਦਾ ਨਿਸ਼ਚਾ ਸੀ, ਗੁਰੂ ਸਾਹਿਬ ਦਾ ਵਿਸ਼ਵਾਸ ਸੀ, ਜਿਹੜੀ ਚੀਜ਼ ਝੂਠੀ ਹੋਵੇ ਉਹਦਾ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ। ਮਹਾਂਪੁਰਸ਼ ਕਦੀ ਮਿੱਥਿਆ ਪ੍ਰਮਾਣ ਨਹੀਂ ਦਿੰਦੇ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖੈ ਆਖੀ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਪੁਰਾਤਨ ਸਮੇਂ ਵਿੱਚ ਵਾਪਰੇ ਹਨ, ਵਰਤਮਾਨ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਸੰਗ ਵਾਪਰਦੇ ਰਹਿੰਦੇ ਸਾਡੇ ਨਾਲ, ਪਰ ਸਾਡਾ ਹੁਣ ਇੰਨਾ ਹੀਆ ਹੀ ਨਹੀਂ ਪੈਂਦਾ ਵੀ ਅਸੀਂ ਆਪਣੀ ਗੱਲ ਦੱਸੀਏ ਜਾਂ ਕੋਈ ਇਹੋ ਜਿਹੀ ਨਾਸਤਿਕਤਾ ਦਾ ਜ਼ਮਾਨਾ ਬਣ ਚੁੱਕਾ ਹੈ, ਵਰਤ ਚੁੱਕਾ ਹੈ ਕਿ ਕੋਈ ਲੋਕ ਨਿਸ਼ਚਾ ਕਰਨ ਵਾਲੇ ਨਹੀਂ ਰਹੇ। ਅੱਜ ਮੈਂ ਸਰ ਮੁਹੰਮਦ ਇਕਬਾਲ ਨੇ ਇੱਕ ਆਪਣੇ ਉਰਦੂ ਦੇ ਸ਼ੇਅਰ ਵਿੱਚ ਕਿਹਾ ਹੈ, ਉਹ ਕਹਿੰਦੇ ਵੀ ਅਕਲ ਅਤੇ ਹਿਰਦਾ ਆਪਸ 'ਚ ਗੱਲਾਂ ਕਰ ਰਹੇ ਸੀ। ਹਿਰਦਾ ਕਹਿਣ ਲੱਗਾ ਅਕਲ ਨੂੰ, ਕਹਿਣ ਲੱਗਾ ਤੇਰਾ ਵਾਸਤਾ ਜ਼ਾਹਰ ਸੀ, ਅਕਲ ਤੇਰਾ ਵਾਸਤਾ ਬਾਹਰ ਜੋ ਦਿਸਦਾ ਨਾ ਉਹਦੇ ਨਾਲ ਹੈ, ਅਤੇ ਮੇਰਾ ਵਾਸਤਾ ਬਾਤਨ ਸੀ, ਮੇਰਾ ਵਾਸਤਾ ਉਸ ਸੱਚਾਈ ਨਾਲ ਹੈ ਜਿਹੜੀ ਤੇਰੇ ਅੰਦਰ ਛੁਪੀ ਹੋਈ ਹੈ। ਜੋ ਦਿਸਦਾ ਹੈ ਉਹ ਸਾਧ ਸੰਗਤ ਜੀ ਉਹਨੂੰ ਅਕਲ ਦੇਖ ਸਕਦੀ ਹੈ, ਅੱਖਾਂ ਦੇਖ ਸਕਦੀਆਂ ਨੇ, ਬੁੱਧੀ ਦੇਖ ਸਕਦੀ ਹੈ, ਦਿਮਾਗ ਦੇਖ ਸਕਦਾ। ਜਿੰਨੀ ਸਾਇੰਸ ਹੈ ਅੱਜ ਸੰਸਾਰ ਦੇ ਵਿੱਚ, ਜਿੰਨੀ ਟੈਕਨੋਲੋਜੀ ਹੈ, ਜਿੰਨੀ ਵਿੱਦਿਆ ਹੈ, ਉਹ ਸਾਰੀ ਜ਼ਾਹਰ ਨੂੰ ਬਾਹਰ ਨੂੰ ਦਿਸਦੇ ਨੂੰ ਦੇਖ ਰਹੀ ਹੈ, ਅਣ ਦਿਸਦੇ ਨੂੰ ਦੇਖਣ ਦੀ ਹਿੰਮਤ ਨਹੀਂ ਪੈ ਰਹੀ, ਉਹਨਾਂ ਕੋਲ ਰਾਹ ਹੀ ਕੋਈ ਨਹੀਂ। ਪਰ ਅਨੁਭਵ ਹੈ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ ਦੇ ਸਿਰ 'ਤੇ ਹੱਥ ਰੱਖਣ, ਅਤੇ ਅਨੁਭਵ ਦੇ ਨਾਲ ਅੰਦਰਲਾ ਵੀ ਦੇਖਿਆ ਜਾ ਸਕਦਾ ਜੋ ਛੁਪਿਆ ਹੋਇਆ ਹੈ, ਇਹਦੇ ਅੰਦਰ ਹੀ ਹੈ। ਸਗਲ ਜੋ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਮਹਾਰਾਜ ਕਹਿੰਦੇ ਜਿਵੇਂ ਸਾਰੀ ਲੱਕੜ ਦੇ ਵਿੱਚ ਅੱਗ ਹੈ ਔਰ ਸਾਰੇ ਦੁੱਧ ਦੇ ਵਿੱਚ ਘਿਓ ਹੈ, ਇਸੇ ਤਰ੍ਹਾਂ ਸਾਰੀ ਦਿਸਦੀ ਦੁਨੀਆ ਵਿੱਚ ਵਾਹਿਗੁਰੂ ਹੈ, ਪਰ ਦੇਖਣ ਵਾਸਤੇ ਜਿਹੜੀ ਹੈ ਸੂਖਮ ਦ੍ਰਿਸ਼ਟੀ ਚਾਹੀਦੀ ਹੈ। ਸੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ 'ਤੇ ਅੰਦਰੀ ਅੰਦਰਲੀ ਦਿਵ ਦ੍ਰਿਸ਼ਟੀ ਜਾਗਦੀ ਹੈ, ਫਿਰ ਪਤਾ ਲੱਗਦਾ ਕਿ ਅਕਾਲ ਪੁਰਖ ਕਿਸ ਤਰ੍ਹਾਂ ਆਪਣੇ ਭਗਤਾਂ ਦੀ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਵਾਹਿਗੁਰੂ ਰੱਖਿਆ ਕਰਦਾ, ਫਿਰ ਕੋਈ ਵਿਘਨ ਵਿਆਪਦਾ ਹੀ ਨਹੀਂ, ਕੋਈ ਕਸ਼ਟ ਪੈਂਦਾ ਹੀ ਨਹੀਂ। ਪ੍ਰਤੱਖ ਤੌਰ 'ਤੇ ਇਹ ਅਰਥ ਹੈ। ਦੂਸਰਾ ਜੋ ਸੂਖਸ਼ਮ ਅਰਥ ਹੈ ਗੁਰਬਾਣੀ ਦੇ ਮੁਤਾਬਕ, ਉਹ ਇਹ ਵੀ ਹੈ ਕਿ ਜਦੋਂ ਕੋਈ ਪਰਮਾਰਥਕ ਤੌਰ 'ਤੇ ਤੁਰਦਾ ਹੈ, ਰੂਹਾਨੀ ਮੰਡਲ ਵਾਲੇ ਪਾਸੇ ਕਦਮ ਚੁੱਕਦਾ ਹੈ, ਨਾਮ ਜਪਦਿਆਂ 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 ਉਹ ਮੰਜ਼ਿਲ 'ਤੇ ਛੇਤੀ ਪਹੁੰਚ ਸਕਦਾ ਹੈ। ਵੈਸੇ ਪਰਮਾਤਮਾ ਤੱਕ ਪਹੁੰਚਣ ਦੇ ਹੋਰ ਵੀ ਕਈ ਰਸਤੇ ਮੰਨੇ ਜਾਂਦੇ ਸੀ, ਕੋਈ ਯੋਗ ਕਰਦਾ ਸੀ, ਕੋਈ ਹੱਠ ਕਰਦਾ ਸੀ, ਕੋਈ ਵਿਦਾਂਤ ਪੜ੍ਹਦਾ ਸੀ, ਕੋਈ ਨੌ ਪ੍ਰਕਾਰ ਦੀ ਭਗਤੀ ਕਰਦਾ ਸੀ, ਅਤੇ ਕਈ ਪ੍ਰਕਾਰ ਦੀ, ਇੱਕ ਤਰ੍ਹਾਂ ਦੀ ਨਹੀਂ, ਸਾਧਨਾ ਕਈ ਕਿਸਮ ਦੀ ਹੈ। ਪਰ ਕਲਯੁਗ ਵਿੱਚ ਰਾਤੀ ਕਥਾ ਚੱਲ ਰਹੀ ਸੀ, ਸਤਿਗੁਰੂ ਜੀ ਕੋਲੋਂ ਸਿੱਖ ਪੁੱਛਦੇ ਨੇ, ਭਾਈ ਸ਼ਕਤੂ, ਭਾਈ ਨਿਹਾਲੂ ਆਦਿਕ ਸਿੱਖ ਆਗਰੇ ਦੇ ਰਹਿਣ ਵਾਲੇ ਗੁਰੂ ਅਰਜਨ ਦੇਵ ਜੀ ਕੋਲ ਸਵਾਲ ਕਰਦੇ ਨੇ, ਸੱਚੇ ਪਾਤਸ਼ਾਹ ਕਰਮ ਕਾਂਡੀ ਬਾਹਮਣ ਕਹਿੰਦੇ ਹਨ ਵੀ ਕਰਮ ਨਾਲ ਮੁਕਤੀ ਹੁੰਦੀ ਹੈ, ਇਸ ਕਰਕੇ ਕਰਮ ਕਰੋ, ਅਤੇ ਜਿਹੜੇ ਵੇਦਾਂਤੀ ਵਿਦਵਾਨ ਹਨ ਉਹ ਕਹਿੰਦੇ ਗਿਆਨ ਨਾਲ ਮੁਕਤੀ ਹੁੰਦੀ ਹੈ, ਕਰਮ ਦੇ ਨਾਲ ਕੁਛ ਨਹੀਂ ਹੁੰਦਾ। ਵੇਦਾਂਤ ਵਾਲਿਆਂ ਨੇ ਬੜਾ ਖੰਡਨ ਕੀਤਾ ਹੈ, ਬੜਾ ਜ਼ਬਰਦਸਤ ਕਰਮ ਦਾ ਖੰਡਨ ਕੀਤਾ ਹੈ, ਅਤੇ ਜਿਹੜੇ ਕਰਮ ਵਾਲੇ ਹਨ ਉਹ ਗਿਆਨ ਦਾ ਖੰਡਨ ਕਰਦੇ, ਬੜੀ ਵੱਡੀ ਇਹਨਾਂ ਦੀ ਆਪਸ 'ਚ ਟੱਕਰ ਚੱਲਦੀ ਹੈ। ਪੂਰਵ ਮੀਮਾਂਸਾ ਜਿਹੜਾ ਸ਼ਾਸਤਰ ਹੈ 6 ਸ਼ਾਸਤਰਾਂ ਵਿੱਚੋਂ, ਉਹ ਕਰਮ ਦੇ ਉੱਤੇ ਜ਼ੋਰ ਦਿੰਦਾ ਹੈ, ਕਹਿੰਦਾ ਵੀ ਕਰਮ ਤੋਂ ਹੀ ਦੁਨੀਆ ਪੈਦਾ ਹੋਈ, ਅਤੇ ਪ੍ਰਲਬਧ ਕਰਮ, ਸੰਚਿਤ ਕਰਮ ਅਤੇ ਕਿਰਿਆਮਾਨ ਕਰਮ, 3 ਪ੍ਰਕਾਰ ਦੇ ਕਰਮ ਹੁੰਦੇ ਹੈ। ਵੀ ਜਿਹੜੇ ਪ੍ਰਲਬਧ ਹਨ ਭਾਵ ਜਿਹੜੇ ਪਿੱਛੇ ਕੀਤੇ ਸੀ ਅੱਜ ਭੋਗ ਰਹੇ, ਉਹ ਪ੍ਰਲਬਧ ਹੈ। ਜਿਹੜੇ ਕੀਤੇ ਹੋਏ ਜਮ੍ਹਾਂ ਪਏ ਹਨ ਉਹ ਸੰਚਿਤ ਹਨ, ਜਿਹੜੇ ਹੁਣ ਕਰ ਰਹੇ ਹਾਂ ਉਹ ਕਿਰਿਆਮਾਨ ਹਨ। ਜਿਹੜੇ ਹੁਣ ਕਰ ਰਹੇ ਹਾਂ ਇਹ ਪਹਿਲਾਂ ਕਰਕੇ ਫਿਰ ਬੈਂਕ 'ਚ ਜਮ੍ਹਾਂ ਕਰਾਉਣੇ ਨੇ, ਉਹ ਸੰਚਿਤ ਹੋ ਜਾਣੇ ਨੇ, ਅਤੇ ਫਿਰ ਜਦੋਂ ਵਰਤਣੇ ਨੇ ਉਹ ਪ੍ਰਲਬਧ ਬਣ ਜਾਣੇ। ਇਸ ਤਰ੍ਹਾਂ ਚੱਲਦਾ ਹੈ ਸਿਸਟਮ। ਫਿਰ 5 ਪ੍ਰਕਾਰ ਦੇ ਕਰਮ ਕਰਮ ਕਾਂਡੀਆਂ ਨੇ ਪ੍ਰਤੱਖ ਮੰਨੇ ਹਨ, ਉਹ ਕਹਿੰਦੇ ਸਨ ਜੋ ਵਰਤਮਾਨ ਸਮੇਂ 'ਚ ਅਸੀਂ ਕਰਮ ਕਰਦੇ ਹਾਂ ਉਹ ਨਿੱਤ ਕਰਮ ਜਿਹੜਾ ਰੋਜ਼ ਕਰਦੇ ਹਾਂ, ਯਾਨੀ ਕਿ ਰੋਜ਼ ਦਾ ਨਿਤਨੇਮ, ਸਵੇਰੇ ਉੱਠਣਾ, ਪਾਠ ਕਰਨਾ, ਮੰਦਰ ਜਾਣਾ, ਗੁਰਦੁਆਰੇ ਜਾਣਾ, ਅਰਪਣ ਤਰਪਣ, ਗਾਇਤਰੀ, ਜੋ ਵੀ ਹੈ ਗੁਰਸਿੱਖਾਂ ਦੀ ਵੀ ਮਰਜ਼ਾਦਾ ਹੈ, 5 ਬਾਣੀਆਂ ਦਾ ਨਿਤਨੇਮ ਕਰਨਾ, ਇਹ ਕਰਮ ਕਾਂਡ 'ਚ ਆਉਂਦਾ ਸਾਰਾ, ਜਿਹੜਾ ਰੋਜ਼ ਦਾ ਨਿੱਤ ਕਰਮ ਹੈ। ਨਿੱਤ ਕਰਮ ਫਿਰ ਹੁੰਦਾ ਨਿਮਿੱਤ ਕਰਮ। ਨਿਮਿੱਤ ਕਰਮ ਹੁੰਦਾ ਜਿਵੇਂ ਕੋਈ ਸ਼ਰਾਧ ਕਰਾਉਣਾ, ਕੋਈ ਬਰਸੀ ਮਨਾਉਣੀ ਸਾਲ ਪਿੱਛੋਂ ਆਪਾਂ ਬਜ਼ੁਰਗਾਂ ਦੀ, ਜਾਂ ਕੋਈ ਗੁਰਪੁਰਬ 'ਤੇ ਜਾਂ ਕਿਸੇ ਲੰਗਰ 'ਤੇ ਆਪਾਂ ਸੇਵਾ ਕਰਦੇ ਹਾਂ, ਉਹ ਸਾਡਾ ਨਗਰ ਕੀਰਤਨ ਹੈ, ਉਹ ਨਿਮਿਤ ਹੈ, ਉਹਦੇ 'ਤੇ ਸਾਨੂੰ ਜਾਣਾ ਪੈਂਦਾ, ਸਾਰਿਆਂ ਵਾਸਤੇ ਸਾਂਝਾ ਹੈ, ਉਹਨੂੰ ਕਹਿੰਦੇ ਨਿਮਿਤ ਕਰਮ। ਇੱਕ ਹੁੰਦਾ ਪ੍ਰਾਸ਼ਚਿਤ ਕਰਮ। ਪ੍ਰਾਸ਼ਚਿਤ ਕਰਮ ਹੁੰਦਾ ਕੋਈ ਗਲਤੀ ਹੋ ਗਈ, ਕੋਈ ਭੁੱਲ ਹੋ ਗਈ, ਕੋਈ ਕੁਰਹਿਤ ਹੋ ਗਈ, ਕੋਈ ਗੁਰੂ ਸੰਤ ਮਹਾਤਮਾ ਪੀਰ ਜਾਂ ਧਰਮ ਗ੍ਰੰਥ ਜਿਹੜਾ ਦੰਡ ਵਿਧਾਨ ਕਰਦੇ ਨੇ ਉਹਦੇ ਮੁਤਾਬਕ ਫਿਰ ਉਹ ਪੰਜ ਦਸ ਦਿਨ ਮਹੀਨਾ ਸਵਾ ਮਹੀਨਾ ਸਾਲ ਦੋ ਸਾਲ ਜਿੰਨਾ ਉਹ ਦੰਡ ਲਾ ਦੇਣ ਉਨੀ ਉਹ ਸਭ ਜਿਹੜੀ ਕਿਰਿਆ ਉਹ ਵੱਖਰੀ ਕਰਨੀ ਪੈਂਦੀ। ਜਿਵੇਂ ਪੰਜ ਪਿਆਰੇ ਕਹਿੰਦੇ ਵੀ 40 ਦਿਨ ਪਾਈ ਤੂੰ ਜਪਜੀ ਸਾਹਿਬ ਦਾ ਪਾਠ ਵਾਧੂ ਕਰ, ਜਾਂ ਤੂੰ ਹੋਰ ਕੋਈ ਜੋ ਸੁਖਮਣੀ ਸਾਹਿਬ ਦਾ ਪਾਠ ਕਰ, ਜਾਂ ਤੂੰ ਭਾਈ ਨਿਤਨੇਮ ਵਧਾ, ਇਹ ਕੋਈ ਉਹਨੂੰ ਕਹਿੰਦੇ ਪ੍ਰਾਸ਼ਚਿਤ ਕਰਮ। ਇੱਕ ਹੁੰਦਾ ਸਾਧ ਸੰਗਤ ਜੀ ਨਿਸ਼ਿਧ ਕਰਮ। ਨਿਸ਼ਿਧ ਕਰਮ ਉਹ ਹੁੰਦਾ ਹੈ ਜਿਹੜਾ ਨਹੀਂ ਕਰਨਾ, ਭਾਵ ਰੋਕਿਆ ਹੋਇਆ ਧਰਮ ਗ੍ਰੰਥਾਂ ਨੇ, ਜੂਆ ਸ਼ਰਾਬ ਚੋਰੀ ਜਾਂ ਕੋਈ ਮਾੜੇ ਕਰਮ ਜਿਹੜੇ ਹਨ, ਜਿੰਨੇ ਵੀ ਕਿਸੇ ਦਾ ਬੁਰਾ ਕਰਨਾ, ਕਿਸੇ ਦੀ ਹੱਤਿਆ ਕਰਨੀ, ਕਿਸੇ ਨੂੰ ਮਾਰਨਾ ਵੱਢਣਾ, ਚੋਰੀ ਯਾਰੀ ਨਿੰਦਾ, ਇਹ ਨਿਸ਼ਿਧ ਕਰਮ ਮੰਨੇ ਗਏ ਹਨ। ਸੋ ਇਹ ਹੋ ਗਏ, ਇੱਕ ਹੋ ਗਿਆ ਨਿਤ ਕਰਮ, ਇੱਕ ਹੋ ਗਿਆ ਨਿਮਿਤ ਕਰਮ, ਇੱਕ ਪ੍ਰਾਸ਼ਚਿਤ ਕਰਮ, ਇੱਕ ਨਿਖੇਧ ਕਰਮ, ਇੱਕ ਵਿਹਿਤ ਕਰਮ, ਜਿਹੜੇ ਖਾਸ ਖਾਸ ਜਿਹੜੇ ਸਾਨੂੰ ਕਰਨੇ ਜ਼ਰੂਰੀ ਹਨ। ਇਹ ਪੰਜ ਪ੍ਰਕਾਰ ਦੇ ਕਰਮ ਉਹ ਮੰਨਦੇ। ਕਰਮ ਕਾਂਡੀ ਜਿਹੜੇ ਪੂਰਵ ਮੀਮਾਂਸਾ ਵਾਲੇ ਬਾਹਲਾ ਜ਼ੋਰ ਦਿੱਤਾ ਉਹਨਾਂ ਨੇ, ਔਰ ਜਾਂ ਉਹ ਵੀ ਵੇਦ ਵਿੱਚੋਂ ਹੀ ਪ੍ਰਮਾਣ ਮੰਨਦੇ ਹਨ ਵੀ ਕਰਮ ਨਾਲ ਹੀ ਮੁਕਤੀ ਹੋਣੀ ਹੈ। ਗੀਤਾ ਵਿੱਚ ਵੀ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਵੀ ਤੂੰ ਕਰਮ ਕਰ, ਫਲ ਦੀ ਇੱਛਾ ਤਿਆਗ ਕੇ ਕਰਮ ਦੇ ਨਾਲ ਹੀ ਕਲਿਆਣ ਹੋਵੇਗਾ। ਪਰ ਜਿਹੜੇ ਵੇਦਾਂਤੀ ਹਨ ਉਹ ਕਹਿੰਦੇ ਆ ਵੀ ਗਿਆਨ ਦੀ ਗਿਆਨ ਨਾਲ ਹੀ ਮੁਕਤੀ ਹੋਣੀ ਹੈ, ਵੀ ਕਰਮ ਤਾਂ ਗਿਆਨ ਦਾ ਸਾਧਨ ਹੈ। ਕਰਮ ਦੇ ਨਾਲ ਇੰਨਾ ਹੁੰਦਾ ਵੀ ਮਨ ਸ਼ੁੱਧ ਹੋ ਜਾਂਦਾ, ਉਹ ਵੀ ਜੇ ਨਿਸ਼ਕਾਮ ਹੋ ਕੇ ਕਰੀਏ, ਪਰ ਮੁਕਤੀ ਗਿਆਨ ਨਾਲ ਹੁੰਦੀ ਹੈ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖ ਪੁੱਛਦੇ, ਮਹਾਰਾਜ ਸਾਨੂੰ ਕੀ ਹੁਕਮ ਹੈ, ਅਸੀਂ ਕਰਮ ਦੇ ਰਾਹ 'ਤੇ ਤੁਰੀਏ ਜਾਂ ਗਿਆਨ ਦੇ ਰਾਹ 'ਤੇ ਤੁਰੀਏ? ਸਤਿਗੁਰੂ ਕਹਿਣ ਲੱਗੇ, ਗੁਰਮੁਖੋ, ਜਿਵੇਂ ਜਹਾਜ਼ 'ਚ ਦੋ ਪਾਸ਼ੀਆ ਹੁੰਦਾ, ਮੰਡੀ 'ਚ ਵੀ ਦੋ ਪਾਸ਼ੀਆ ਹੁੰਦਾ, ਇੱਕ ਬੰਦਾ ਵਪਾਰੀ ਵੇਚਣ ਆਇਆ ਸਮਾਨ, ਇੱਕ ਖਰੀਦਣ ਆਇਆ। ਵੇਚਣ ਵਾਲਾ ਅੰਗਰੇਜ਼ੀ ਬੋਲਦਾ, ਖਰੀਦਣ ਵਾਲਾ ਪੰਜਾਬੀ ਬੋਲਦਾ, ਇੱਕ ਦੂਜੀ ਦੀ ਗੱਲ ਸਮਝ ਨਹੀਂ ਸਕਦੇ, ਦੋ ਭਾਸ਼ੀਆਂ ਵਿੱਚ ਆ ਕੇ ਖੜ ਜਾਂਦਾ। ਅੰਗਰੇਜ਼ੀ ਵਾਲੇ ਦੀ ਗੱਲ ਸੁਣ ਕੇ ਪੰਜਾਬੀ ਵਾਲੇ ਨੂੰ ਪੰਜਾਬੀ 'ਚ ਸਮਝਾ ਦਿੰਦਾ, ਪੰਜਾਬੀ ਵਾਲੇ ਦੀ ਗੱਲ ਅੰਗਰੇਜ਼ੀ ਵਾਲੇ ਨੂੰ ਅੰਗਰੇਜ਼ੀ 'ਚ ਸਮਝਾ ਦਿੰਦਾ, ਦੋ ਭਾਸ਼ਾ ਦੇ ਵਿੱਚ ਗੱਲ ਕਰਕੇ ਉਹ ਦੋਵਾਂ ਦਾ ਸੌਦਾ ਕਰਾ ਦਿੰਦਾ। ਗੁਰੂ ਅਰਜਨ ਦੇਵ ਜੀ ਕਹਿੰਦੇ, ਭਾਈ ਨਾਮ ਜਿਹੜਾ ਹੈ ਨਾ, ਇਹ ਦੋ ਭਾਸ਼ੀਆ ਹੈ, ਇਹ ਦੋਵੇਂ ਪਾਸੇ ਕਰਮ ਕਰਨ ਵਾਲੇ ਦੇ ਕਰਮਾਂ ਨੂੰ ਸ਼ੁੱਭ ਕਰ ਦਿੰਦਾ ਹੈ ਨਾਮ, ਉਹਦੇ ਕਰਮ ਤਿੰਨ ਗਏ, ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਨਾਮ ਜਪਣ ਵਾਲਾ ਜੋ ਵੀ ਕਰਮ ਕਰ ਰਿਹਾ ਹੈ, ਨਿਤ ਕਰਮ ਕਰ ਰਿਹਾ, ਨਿਮਿਤ ਕਰਮ ਕਰ ਰਿਹਾ, ਜਾਂ ਉਹ ਪ੍ਰਾਸ਼ਚਿਤ ਕਰਮ ਕਰ ਰਿਹਾ, ਉਹਦੇ ਸਾਰੇ ਕਰਮਾਂ ਨੂੰ ਨਾਮ ਸਫਲਾ ਕਰ ਦਿੰਦਾ। ਨਾਮ ਜਪਣ ਵਾਲਾ ਨਾਮ ਜਿਹੜਾ ਹੈ ਉਹ ਗਿਆਨੀ ਨੂੰ ਵੀ, ਜਿਹੜਾ ਵੇਦਾਂਤ ਦੇ ਵਿੱਚ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਮੈਂ ਪਰਮੇਸ਼ੁਰ ਦੀ ਜੋਤ ਹਾਂ, ਇਸ ਚਿੰਤਨ ਵਿੱਚ ਨਾਮ ਉਹਦਾ ਵੀ ਕਾਰਜ ਰਾਸ ਕਰਦਾ, ਕਿਉਂਕਿ ਉਸ ਬਿਰਤੀ ਨੂੰ ਹੋਰ ਦ੍ਰਿੜ ਕਰ ਦਿੰਦਾ। ਉਹ ਬਿਰਤੀ ਅੰਦਰ ਲਟਾ ਲਟ ਜੋਤ ਜਿਹੜੀ ਹੈ, ਉਹ ਪ੍ਰਕਾਸ਼ ਉਹਨੂੰ ਦਿਸਦੀ ਹੈ, ਅਤੇ ਗਿਆਨੀ ਪੁਰਸ਼ ਦਾ ਗਿਆਨ ਟਿਕਿਆ ਰਹਿੰਦਾ। ਇਸ ਕਰਕੇ ਨਾਮ ਹੀ ਗੁਰੂ ਘਰ ਵਿੱਚ ਮੁੱਖ ਹੈ, ਨਾਮ ਹੀ ਸਾਡੇ ਲਈ ਕਰਮ ਹੈ, ਨਾਮ ਹੀ ਸਾਡੇ ਲਈ ਧਰਮ ਹੈ। ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਗੁਰੂ ਨਾਨਕ ਸਾਹਿਬ ਨੇ ਕਾਲਜੁਗ ਸਭ ਤੋਂ ਸੌਖਾ ਰਾਹ, ਸਾਡੇ ਜਿਹੜੇ ਮਹਾਂਪੁਰਸ਼ ਸਨ ਵਿੱਦਿਆ ਦਾਤੇ, ਉਹ ਬਹੁਤ ਵੱਡੇ ਤਪਸਵੀ ਸਾਧੂ ਸਨ, ਪਰ ਸਾਰੇ ਤਰ੍ਹਾਂ ਦੀ ਸਾਧਨਾ ਕੀਤੀ ਉਹਨਾਂ ਨੇ, ਵੇਦਾਂਤ ਦੇ ਹਿਸਾਬ ਨਾਲ ਵੀ, ਯੋਗ ਦੇ ਹਿਸਾਬ ਨਾਲ ਵੀ, ਕਰਮ ਦੇ ਹਿਸਾਬ ਨਾਲ ਵੀ, ਅਤੇ ਸਾਰੀ ਚੀਜ਼ਾਂ ਦਾ ਪ੍ਰੈਕਟੀਕਲ ਕਰਕੇ ਅਖੀਰ ਮਹਾਂਪੁਰਸ਼ ਇਸ ਤੱਤ 'ਤੇ ਪਹੁੰਚੇ ਵੀ ਨਾਮ ਨਾਲ ਹੀ ਗੱਲ ਬਣਦੀ ਹੈ, ਨਾਮ ਤੋਂ ਬਿਨਾਂ ਨਹੀਂ ਬਣਦੀ। ਸੋ ਉਹਨਾਂ ਮਹਾਂਪੁਰਸ਼ਾਂ ਨੇ ਆਪਣੇ ਤੱਤ, ਅਸੀਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਹਾਂ, ਉਹਨਾਂ ਨੇ ਸਾਧੂਆਂ ਨੇ ਸਾਧ ਸੰਗਤ ਜੀ ਪ੍ਰੈਕਟੀਕਲ ਕੀਤਾ ਹੁੰਦਾ। ਸੋ ਨਾਮ ਨਾਲ ਕੋਈ ਵਿਘਨ ਨਹੀਂ ਪੈਂਦਾ। ਇਹ ਮਹਾਰੇ ਚੌਥੇ ਪਾਤਸ਼ਾਹ ਜੀ ਬਚਨ ਕਹਿ ਰਹੇ ਨੇ ਕਿ ਜਿਨੀ ਗੁਰਮੁਖ ਨਾਮ ਧਿਆਇਆ ਤਿਨਾ ਫਿਰ ਵਿਘਨ ਨਾ ਹੋਈ। ਰਾਮ ਰਾਜ ਪਰਮਾਰਥ ਦੀ ਸਾਧਨਾ ਜਿਹੜੀ ਹੈ, ਪਰ ਆਤਮਾ ਅਤੇ ਮਨ ਦੀ ਸਾਧਨਾ, ਪਰਮੇਸ਼ੁਰ ਨੂੰ ਮਿਲਣ ਦੀ, ਵਾਹਿਗੁਰੂ ਦੇ ਵਿੱਚ ਅਭੇਦ ਹੋਣ ਦੀ ਜਿਹੜੀ ਸਾਧਨਾ ਹੈ, ਉਸ ਸਾਧਨਾ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਨਾਮ ਬੜੀ ਛੇਤੀ ਕੰਮ ਬਣਾ ਦਿੰਦਾ ਹੈ। ਵਾਹਿਗੁਰੂ 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 ਨਿਸ਼ਕਾਮ ਹੋ ਕੇ ਜਪੀਏ, ਬਹੁਤ ਛੇਤੀ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ, ਵਿਘਨ ਨਹੀਂ ਪੈਂਦਾ ਕੋਈ। ਜਿਨੀ ਗੁਰਮੁਖ ਜਿਨੀ ਸਤਿਗੁਰ ਪੁਰਖ ਮਨਾਇਆ, ਤਿੰਨ ਪੂਜੇ ਸਭ ਕੋਈ। ਪਰ ਸਤਿਗੁਰਾਂ ਦੀ ਬੜੀ ਜ਼ਰੂਰਤ ਹੈ। ਸਤਿਗੁਰੂ ਜੀ ਨੂੰ ਨਹੀਂ ਛੱਡਣਾ, ਸਤਿਗੁਰੂ ਦੇ ਚਰਨਾਂ ਤੋਂ ਦੂਰ ਨਹੀਂ ਹੋਣਾ। ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਮਨਾ ਲਿਆ, ਖੁਸ਼ ਕਰ ਲਿਆ ਸੇਵਾ ਕਰਕੇ, ਕਿਉਂਕਿ ਸਤਿਗੁਰੂ ਜੀ ਸੇਵਾ ਤੋਂ ਹੀ ਪ੍ਰਸੰਨ ਹੁੰਦੇ ਹਨ। ਸੇਵਾ ਕਰਕੇ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਮਨਾ ਲਿਆ, ਪ੍ਰਸੰਨ ਕਰ ਲਿਆ, ਤਿੰਨ ਪੂਜੇ ਸਭ ਕੋਈ, ਉਹਨਾਂ ਲੋਕਾਂ ਨੂੰ ਸਾਰੀ ਦੁਨੀਆ ਪੂਜਦੀ ਹੈ। ਅੱਜ ਅਸੀਂ ਉਹਨਾਂ ਗੁਰਸਿੱਖਾਂ ਨੂੰ ਅਰਦਾਸੇ ਵਿੱਚ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਦੇਗ ਵਾਈ। ਉਹ ਕਿਉਂ? ਉਹਨਾਂ ਨੇ ਗੁਰੂ ਦੇ ਬਚਨ ਕਮਾਏ। ਬਾਬਾ ਬੁੱਢਾ ਸਾਹਿਬ ਜੀ, ਭਾਈ ਮਨੀ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਜਿੰਨੇ ਸੰਤ ਭਗਤ ਮਹਾਂਪੁਰਸ਼ ਸ਼ਹੀਦ ਯੋਧੇ ਗਿਆਨੀ ਪੰਥ ਵਿੱਚ ਹੋਏ ਨੇ, ਉਹਨਾਂ ਨੇ ਗੁਰੂ ਨੂੰ ਮਨਾ ਲਿਆ। ਜਦੋਂ ਗੁਰੂ ਨੂੰ ਮਨਾ ਲਿਆ ਤਾਂ ਗੁਰੂ ਨਾਲ ਹੀ ਰਲ ਗਏ, ਇਸ ਕਰਕੇ ਉਹ ਵੀ ਪੂਜਨੀਕ ਹੋ ਗਏ, ਉਹਨਾਂ ਦੇ ਵੀ ਅਸਥਾਨ ਬਣੇ ਹੋਏ ਨੇ। ਪਾਤਸ਼ਾਹ ਸਿੰਘ ਜੀ ਜਿਹੜੇ ਛੰਕਾਬਾਦੀ ਨਵੇਂ ਟੋਲੇ ਚੱਲੇ ਨਾ, ਇਹ ਕਹਿੰਦੇ ਜੀ ਉਹ ਬਾਬੇ ਬੁੱਢੇ ਦੀ ਬੀੜ ਦਿਆ ਕਿ ਇਤਿਹਾਸਕ ਗੁਰਦੁਆਰਾ, ਗੁਰੂ ਦਾ ਗੁਰਦੁਆਰਾ ਤਾਂ ਗੁਰੂ ਦਾ ਹੁੰਦਾ। ਇਹੋ ਜਿਹਾ ਪ੍ਰਚਾਰ, ਕੂੜ ਪ੍ਰਚਾਰ ਕਰਦੇ ਨੇ। ਸ਼ਹੀਦਾਂ ਦੇ ਕਹਿੰਦੇ ਗੁਰਦੁਆਰੇ ਨਹੀਂ ਹੋਣੇ ਚਾਹੀਦੇ, ਸ਼ਹੀਦਾਂ ਦੇ ਗੁਰਦੁਆਰੇ ਨਹੀਂ ਹੋਣੇ ਚਾਹੀਦੇ। ਮੈਂ ਕਿਹਾ ਫਤਿਹਗੜ੍ਹ ਸਾਹਿਬ ਦਾ ਕੀ ਕਰੋਗੇ? ਫਿਰ ਚੁੱਪ ਕਰ ਜਾਂਦੇ ਆ, ਕਿਉਂਕਿ ਉਹਨੂੰ ਪਤਾ ਵੀ ਜੇ ਹੋ ਕੇ ਬੋਲਾਂਗੇ ਤਾਂ ਅਗਲਾ ਮੂੰਹ 'ਤੇ ਮਾਰੇਗਾ ਰੱਖ ਕੇ। ਜੁੱਤੀਆਂ ਖਾਣ ਦਾ ਕੰਮ ਹੈ ਫਿਰ, ਜੇ ਕੋਈ ਫਤਿਹਗੜ੍ਹ ਸਾਹਿਬ ਗੁਰਦੁਆਰਾ ਹੀ ਨਹੀਂ ਚਾਹੀਦਾ, ਫਿਰ ਜੁੱਤੀਆਂ ਹੀ ਖਾਣੀਆਂ, ਹੋਰ ਕੀ ਹੈ ਉਸ ਤੋਂ ਬਾਅਦ ਅੱਗੇ। ਜੇ ਆਪਾਂ ਕਹੀਏ ਵੀ ਸ਼ਹੀਦਾਂ ਦੇ, ਬਾਬਾ ਦੀਪ ਸਿੰਘ ਦਾ ਗੁਰਦੁਆਰਾ, ਬਾਬਾ ਬੁੱਢਾ ਸਾਹਿਬ ਦਾ ਗੁਰਦੁਆਰਾ, ਜਾਂ ਹੋਰ ਜਿਹੜੇ ਮਹਾਂਪੁਰਸ਼ ਹੋਏ ਨੇ, ਬਾਬਾ ਸ਼੍ਰੀ ਚੰਦ ਜੀ ਦੇ ਅਸਥਾਨ ਨੇ, ਚਮਕੌਰ ਸਾਹਿਬ ਦੇ ਸ਼ਹੀਦੀ ਅਸਥਾਨ ਨੇ, ਹੋਰ ਬੇਅੰਤ ਅਸਥਾਨ ਨੇ ਜਿੱਥੇ ਗੁਰੂ ਸਾਹਿਬ ਨਹੀਂ ਗਏ ਪਰ ਸ਼ਹੀਦਾਂ ਸਿੰਘਾਂ ਦੇ ਜਾਂ ਮਹਾਂਪੁਰਸ਼ਾਂ ਦੇ ਜਪ ਤਪ ਉੱਥੇ ਹੋਏ ਨੇ। ਉਹਨਾਂ ਅਸਥਾਨਾਂ ਦੇ ਉੱਤੇ ਸਾਧ ਸੰਗਤ ਜੀ ਜੇ ਕੋਈ ਸ਼ੰਕਾ ਕਰੇ, ਨਾਸਤਕ ਟੋਲਾ, ਫਿਰ ਉਹਦਾ ਕੀ ਇਲਾਜ ਹੈ? ਉਹਦਾ ਮੂੰਹੇ ਮੂੰਹ ਪਾਣਾ ਖਾਏ। ਮਹਾਰਾਜ ਨੇ ਬਾਦਸ਼ਾਹ ਦੀ ਵਾਰ 'ਚ ਦੱਸ ਹੀ ਦਿੱਤਾ ਵੀ ਉਹਦੇ ਥਾਂ ਥਾਂ ਤੋਂ ਕੋਟੀ ਖਾਂਦੇ ਆ, ਫਿਰ ਮੂਹਰੋਂ ਗੰਢ ਪਵੇ, ਮੂੰਹ ਮਾਰ, ਉਹ ਫਿਰ ਉਹਨਾਂ ਦਾ ਇਹੀ ਇਲਾਜ ਹੁੰਦਾ। ਸੋ ਪਰ ਗੁਰੂ ਸਾਹਿਬ ਕਹਿੰਦੇ ਵੀ ਜਿਹੜੇ ਗੁਰਮੁਖ ਨੇ ਨਾ, ਉਹ ਜਿਵੇਂ ਬਾਬਾ ਧੰਨ ਧੰਨ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਸਾਧ ਸਿੰਘ ਜੀ, ਸੰਸਾਰ ਦੇ ਵਿੱਚ ਬਾਬਾ ਫਤਿਹ ਸਿੰਘ ਤੋਂ ਵੱਡਾ ਮਹਾਂਪੁਰਸ਼ ਕੋਈ ਨਹੀਂ ਹੋਇਆ, ਸਭ ਤੋਂ ਵੱਡੇ ਉਹ ਹੋਏ ਨੇ। ਆਮ ਤਾਂ ਆਪਾਂ ਕਹਿ ਦਿੰਦੇ ਛੋਟੇ ਸਾਹਿਬਜ਼ਾਦੇ, ਸਾਨੂੰ ਬਾਬਾ ਜੀ ਕਹਿੰਦੇ ਛੋਟੇ ਨਹੀਂ ਵੱਡੇ ਹੀ ਕਿਹਾ ਕਰੋ, ਕਹਿੰਦੇ ਕਹਿੰਦੇ ਵੱਡੇ ਬੜੇ ਵੱਡੇ ਸੀ, ਕਹਿੰਦੇ ਕਿ 6-7 ਸਾਲ ਦੀ ਅਵਸਥਾ ਦੇ ਵਿੱਚ ਐਡਾ ਵੱਡਾ ਕਾਰਜ, ਐਡਾ ਵੱਡਾ ਮੋਰਚਾ ਸੀ, ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਰੱਖਣੀਆਂ, ਅਤੇ ਉਹਨਾਂ ਤੋਂ ਬਿਨਾਂ ਹੋਰ ਕੋਈ ਪੁੱਟ ਨਹੀਂ ਸਕਦਾ। ਇਸ ਕਰਕੇ ਉਹਨਾਂ ਦੇ ਜੋ ਸ਼ਹੀਦੀ ਸਥਾਨ ਨੇ, ਉਹਨਾਂ ਦੀ ਜੇ ਕੋਈ ਨਿੰਦਾ ਕਰਦਾ ਦੁਸ਼ਟ ਬੰਦਾ, ਫਿਰ ਉਹਨੂੰ ਕੀ ਆਖੀਏ? ਕਹਿੰਦੇ ਨੇ ਸ਼ਹੀਦਾਂ ਨੂੰ ਨਹੀਂ ਮੰਨਣਾ, ਸ਼ਹੀਦ ਸੰਤਾਂ ਮਹਾਂਪੁਰਸ਼ਾਂ ਨੂੰ, ਗੁਰਮੁਖਾਂ ਨੂੰ, ਕਮਾਈ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ ਨਹੀਂ ਮੰਨਣਾ, ਫਿਰ ਅਸੀਂ ਕਿਹਨੂੰ ਮੰਨੀਏ? ਖਾਲਸਾ ਜੀ ਕਿਹਨੂੰ ਮੰਨੀਏ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਸਤਿਗੁਰ ਪੁਰਖ ਮਨਾਇਆ, ਜਿਨ੍ਹਾਂ ਨੇ ਸਤਿਗੁਰੂ ਨੂੰ ਮਨਾ ਲਿਆ, ਤਿੰਨ ਪੂਜੇ ਸਭ ਕੋਈ, ਉਹਨਾਂ ਨੂੰ ਸਾਰੀ ਦੁਨੀਆ ਪੂਜਦੀ ਹੈ। ਜਿਨੀ ਸਤਿਗੁਰ ਪਿਆਰਾ ਸੇਵਿਆ, ਤਿਨਾਂ ਸੁੱਖ ਸਦ ਹੋਈ। ਜਿਨ੍ਹਾਂ ਨੇ ਸਤਿਗੁਰੂ ਪਿਆਰੇ ਦੀ, ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਹੈ, ਉਹਨਾਂ ਨੂੰ ਸਦੀਵ ਕਾਲ ਸੁੱਖ ਹੁੰਦਾ, ਸਦਾ ਹੀ ਸੁੱਖ ਹੁੰਦਾ। ਜਿਨ੍ਹਾਂ ਨਾਨਕ ਸਤਿਗੁਰ ਭੇਟਿਆ, ਤਿਨਾਂ ਮਿਲਿਆ ਹਰ ਸੋਈ। ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਜੀ ਵਰਗੇ ਸਤਿਗੁਰੂ ਭੇਟੇ ਮਿਲੇ ਹਨ, ਜਿਨ੍ਹਾਂ ਨੂੰ ਤਿਨਾਂ ਮਿਲਿਆ ਹਰ ਸੋਈ, ਉਹਨਾਂ ਨੂੰ ਹਰੀ ਮਿਲਦਾ, ਗੁਰੂ ਮਿਲਦਾ ਤਾਂ ਹਰੀ ਮਿਲਦਾ, ਜੇ ਗੁਰੂ ਨਹੀਂ ਮਿਲਦਾ ਤਾਂ ਹਰੀ ਵੀ ਨਹੀਂ ਮਿਲਦਾ। ਪਰਮਾਤਮਾ ਦੀ ਪ੍ਰਾਪਤੀ ਗੁਰੂ ਰਾਹੀਂ ਹੀ ਹੁੰਦੀ ਹੈ, ਬਿਨਾਂ ਗੁਰੂ ਦੇ ਕਿਸੇ ਨੂੰ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਹਾਂ, ਗੁਰੂ ਪਰਮੇਸ਼ਰ ਹੀ ਗੁਰੂ ਰੂਪ ਧਾਰਨ ਕਰਕੇ ਆ ਜਾਂਦਾ ਹੈ ਅਤੇ ਆਪਣਾ ਆਪ ਪ੍ਰਤੱਖ ਹੋ ਕੇ ਦਿਖਾ ਦਿੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ, ਪੂਰਨ ਗੋਰੇ ਅਵਤਾਰ, ਜਗਮਗ ਜੋਤ ਬਿਰਾਜਰੀ, ਸ੍ਰੀ ਗੁਰੂ ਸ੍ਰੀ ਅਬਚਲ ਨਗਰ ਮੁਜਹਾਰ, ਇਹ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਬਚਨ ਸੰਗਤਾਂ ਨਾਲ ਸਾਂਝੇ ਕੀਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।